ਜਾਂ ਮੈਨੂੰ ਜਲੰਧਰ ਦੀ ਬਿਮਾਰੀ ਆ ਮਹਾਰਾਜ। ਬਾਬਾ ਬੋਢਾ ਜੀ ਕਹਿੰਦੇ ਭਾਜਾ ਇੱਥੋਂ ਮੈਂ ਕੋਈ ਬੈਦ ਆ ਝਿੜਕ ਕੇ ਪਏ। ਉਹ ਜਿਹੜਾ ਟੋਕਰਾ ਸੀ ਸਿਰ ਦੇ ਉੱਤੇ ਚੱਕਿਆ ਹੋਇਆ ਕਿੰਨੇ ਮਣ ਦਾ ਮਿੱਟੀ ਦਾ, ਉਹ ਟੋਕਰਾ ਵਜ਼ੀਰ ਖਾਂ ਦੇ ਢਿੱਡ ਤੇ ਮਾਰਿਆ ਭਾਜਾ ਇੱਥੋਂ। ਵਜ਼ੀਰ ਖਾਂ ਥੱਲੇ ਡਿੱਗ ਪਿਆ, ਉਹ ਪੇਟ ਦਾ ਸਾਰਾ ਪਾਣੀ ਨਿਕਲ ਗਿਆ, ਉਹ ਚੰਗਾ ਭਲਾ ਠੀਕ ਹੋ ਗਿਆ। ਇਸ ਕਰਕੇ ਜਿਹੜੇ ਮਹਾਤਮਾ ਹੁੰਦੇ ਨੇ ਅਣਗਿਣਤ ਦਾ ਜਾਪ ਕਰਨ ਵਾਲੇ ਵੀ ਅਣਗਿਣਤ ਵਿੱਚ ਲੀਨ ਹੋ ਕੇ ਦਾਤਾਰ ਬਣ ਜਾਂਦੇ ਨੇ। ਉਹਨਾਂ ਵਿੱਚ ਪਰਮੇਸ਼ਰ ਆਪਣੇ ਨਾਲੋਂ ਵੱਧ ਸਮਰੱਥਾ ਜਣਾ ਦਿੰਦਾ। ਪਰਮੇਸ਼ਰ ਕਹਿੰਦਾ ਜਿਹੜਾ ਕੰਮ ਮੈਂ ਨਹੀਂ ਕਰ ਸਕਦਾ ਉਹ ਇਹ ਕਰ ਸਕਦੇ ਨੇ, ਕਿਉਂਕਿ ਮੈਂ ਬੰਨਿਆ ਹੋਇਆ ਇਹਨਾਂ ਦਾ। ਇਹ ਜੇ ਮੈਨੂੰ ਕਹਿ ਦੇਣ ਜੋ ਮਰਜ਼ੀ ਕਹਿ ਦੇਣ, ਆ ਸਾਰੀ ਦੁਨੀਆ ਨੂੰ ਹੁਣ ਉਹੀ ਰੋਕ ਕੇ ਬੈਠੇ ਨੇ ਅਰਦਾਸਾਂ ਕਰਕੇ। ਉਹ ਤਾਂ ਕਦ ਦਾ ਨਾਸ਼ ਕਰ ਦਿੰਦਾ ਆਪਾਂ ਨੂੰ ਹੁਣ ਨੂੰ, ਪਰ ਉਹੀ ਅਰਦਾਸਾਂ ਕਰੀ ਜਾਂਦੇ ਨਹੀਂ ਨਹੀਂ ਇਹਨਾਂ ਨੂੰ ਕੁਛ ਨਹੀਂ ਕਰਨਾ। ਉਹ ਕਹਿੰਦੇ ਮੈਂ ਸ੍ਰਿਸ਼ਟੀ ਨਾਸ਼ ਕਰਨੀ ਹੈ। ਰੱਬ ਦੇ ਪਿਆਰੇ ਕਹਿੰਦੇ ਸ੍ਰਿਸ਼ਟੀ ਨੂੰ ਨਾਸ਼ ਕਿਉਂ ਕਰਨਾ, ਕਹਿੰਦੇ ਪੁੱਠੇ ਕੰਮ ਕਰਦੇ ਨੇ। ਕਹਿੰਦੇ ਫਿਰ ਤੂੰ ਇਹਨਾਂ ਨੂੰ ਸਮੱਤ ਦੇ ਦੇ ਪਰਮੇਸ਼ਰ ਨਾਲ ਜਾਂ ਰੱਬ ਦੇ ਪਿਆਰੇ ਦੇ ਵਿਚਾਰ। ਕਹਿੰਦੇ ਇਸ ਸ੍ਰਿਸ਼ਟੀ ਨੂੰ ਕਿਉਂ ਮਾਰਨਾ, ਚੰਗੀ ਭਲੀ ਬਣੀ ਸ੍ਰਿਸ਼ਟੀ ਵਿੱਚ, ਤੁਸੀਂ ਸਮੱਤ ਦੇ ਦਿਓ ਤਾਂ ਇਹਨਾਂ ਨੂੰ ਸ੍ਰੇਸ਼ਟ ਮੱਤੀ ਦੇ ਦਿਓ, ਸਭ ਨੂੰ ਨਾਮ ਜਪਣ ਲਾ ਦਿਓ, ਚੰਗੇ ਰਾਹ ਲੱਗ ਜਾਣ। ਬਸ ਸ੍ਰਿਸ਼ਟੀ ਨੂੰ ਮਾਰਨ ਦੀ ਜਗ੍ਹਾ ਤੇ ਇਹਨਾਂ ਦੇ ਅੰਦਰੋਂ ਮੰਦ ਬੁੱਧੀ ਨੂੰ ਮਾਰ ਦਿਓ, ਇਹ ਕਿਰਪਾ ਕਰ ਦਿਓ। ਇਸ ਕਰਕੇ ਰੱਬ ਦੇ ਪਿਆਰੇ ਦਾਤਾਰ ਬਣ ਜਾਂਦੇ ਨੇ। ਬ੍ਰਹਮ ਗਿਆਨੀ ਨਾਮ ਦੀ ਦਾਤ ਦੇਣੀ ਸ਼ੁਰੂ ਕਰ ਸਕਦਾ, ਵਾਹਿਗੁਰੂ ਦਾ ਹੁਕਮ ਹੋ ਜਾਏ। ਜਿਵੇਂ ਦੋਦੋ ਰਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਕਹਿੰਦੀ ਮਹਾਰਾਜ ਮੇਰੇ ਪਤੀ ਦੋਦੇ ਨੂੰ ਫਿਰ ਨਾਮ ਕੌਣ ਬਖਸ਼ੇਗਾ? ਮਹਾਰਾਜ ਕਹਿੰਦੇ ਅਸੀਂ ਤੈਨੂੰ ਬਖਸ਼ਿਆ, ਤੂੰ ਆਪਣੇ ਪਤੀ ਨੂੰ ਬਖਸ਼ੇਂਗੀ, ਤੇਰੇ ਪਤੀ ਨੂੰ ਤੇਰੇ ਰਾਹੀਂ ਨਾਮਦਾਨ ਮਿਲੇਗਾ। ਇਸ ਕਰਕੇ ਦਿੰਦੇ ਤਾਂ ਬ੍ਰਹਮ ਗਿਆਨੀ ਦੇ ਰਾਹੀਂ ਦਿੰਦੇ ਤਾਂ ਆਪ ਹੀ ਹੁੰਦੇ ਨੇ, ਪਰ ਦਾਤਾਰ ਉਹਨੂੰ ਬਣਾ ਦਿੰਦੇ ਨੇ। ਬ੍ਰਹਮ ਵਿਦਿਆ ਦਾ ਦਾਤਾ ਬਣ ਜਾਂਦਾ ਉਹ, ਬ੍ਰਹਮ ਵਿਦਿਆ ਦਿੰਦਾ, ਨਾਮ ਦੀਆਂ ਦਾਤਾਂ ਦਿੰਦਾ, ਹੋਰ ਬੜੀਆਂ ਦਾਤਾਂ, ਦੁੱਧ ਦੀ ਦਾਤ, ਪੁੱਤਰ ਦੀ ਦਾਤ, ਮਾਇਆ ਦੀ ਦਾਤ, ਕਲਿਆਣ ਦੇਣ ਲੱਗ ਪੈਂਦਾ। ਕਿਉਂਕਿ ਉਹਨੂੰ ਵਾਹਿਗੁਰੂ ਨੇ ਅਥਾਰਟੀ ਦੇਤੀ ਕਿ ਤੂੰ ਦਾਤਾਰ ਹੈ, ਤੂੰ ਜਿਹਨੂੰ ਮਰਜ਼ੀ ਤਾਰ ਦੇ, ਜਿਹਨੂੰ ਮਰਜ਼ੀ ਡੋ ਦੇ, ਤੂੰ ਜੋ ਮਰਜ਼ੀ ਕਰ ਸਕਦਾ। ਇੰਨੀ ਵੱਡੀ ਸਮਰੱਥਾ ਕਿਹਨੂੰ ਮਿਲਦੀ ਹੈ? ਅਸੰਖ, ਜਿਨ੍ਹਾਂ ਨੇ ਅਸੰਖ ਪਰਮਾਤਮਾ ਦਾ ਅਸੰਖ ਵਾਰੀ ਜਾਪ ਕੀਤਾ ਬੇਗਿਣਤ ਹੋ ਕੇ, ਉਹ ਵੀ ਦਾਤਾਰ ਪਾਤਸ਼ਾਹ ਬਣ ਜਾਂਦੇ ਨੇ। ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਪਾਤਸ਼ਾਹ ਦਾ ਪਾਤਸ਼ਾਹ। ਦੁਨੀਆਂ ਤਿੰਨਾਂ ਲੋਕਾਂ ਵਿੱਚ ਸਾਰਿਆਂ ਨਾਲੋਂ ਵੱਡਾ ਪਾਤਸ਼ਾਹ ਵਿਸ਼ਨੂੰ ਨੂੰ ਮੰਨਿਆ, ਪਾਤਸ਼ਾਹੀ ਪਾਤਸ਼ਾਹ। ਉਹ ਵਿਸ਼ਨੂੰ ਵਰਗਿਆਂ ਦਾ ਵੀ ਪਾਤਸ਼ਾਹ ਬਣ ਜਾਂਦਾ, ਸਾਰਿਆਂ ਨਾਲੋਂ ਸ਼੍ਰੋਮਣੀ ਪਾਤਸ਼ਾਹ ਬ੍ਰਹਮ ਗਿਆਨੀ ਹੁੰਦਾ। ਵਾਹਿਗੁਰੂ ਤਾਂ ਹੈ ਹੀ ਹੈ ਪਾਤਸ਼ਾਹ, ਪਰ ਉਹਦਾ ਜਿਹੜਾ ਪੁੱਤਰ ਬ੍ਰਹਮ ਗਿਆਨ ਵਿੱਚ ਚਲਿਆ ਗਿਆ, ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹ ਵੀ ਬ੍ਰਹਮ ਗਿਆਨ ਦਾ ਛਤਰ ਪ੍ਰਾਪਤ ਕਰ ਲੈਂਦਾ। ਅਸੰਖ ਸੂਰ ਮੋਹ ਭਖ ਸਾਰ, ਅਣਗਿਣਤ ਸੂਰਮੇ ਜਿਹੜੇ ਅਣਗਿਣਤ ਜਾਪ ਕਰਦੇ ਨੇ ਅਣਗਿਣਤ ਪਰਮਾਤਮਾ ਦਾ, ਉਹਨਾਂ ਦੇ ਅੰਦਰ ਸੂਰਮ ਗਤੀ ਆ ਜਾਂਦੀ ਹੈ। ਵਿਸ਼ੇ ਵਿਕਾਰਾਂ ਨੂੰ ਦੇਖ ਕੇ ਉਹ ਡਰਦੇ ਨਹੀਂ ਹਨ, ਵਿਸ਼ੇ ਵਿਕਾਰਾਂ ਨੂੰ ਜਿੱਤ ਲੈਂਦੇ ਨੇ। ਉਹਨਾਂ ਦੇ ਅੰਦਰ ਸੂਰ ਤੋਂ ਭਾਵ ਸੂਰਜ ਆ ਜਾਂਦਾ ਗਿਆਨ ਦਾ। ਉਹ ਜਿਹੜੇ ਪਹਿਲਾਂ ਆਪਾਂ ਕਥਨ ਕੀਤੇ ਸੀ ਸੂਰਮੇ ਯੋਧ ਮਹਾਂਬਲੀ, ਫਿਰ ਸੂਰਮਾ ਜਿਹੜਾ ਯੋਧਾ, ਸੂਰਮਾ ਫਿਰ ਇਸੇ ਪ੍ਰਕਾਰ ਆਤਰਥੀ ਯੋਧਾ, ਇਸੇ ਤਰ੍ਹਾਂ ਹੀ ਜਿਹੜੇ ਸੰਗਤ ਵਿੱਚ ਬਹਿ ਕੇ ਸ਼ਰਵਣ ਕਰਦੇ ਨੇ ਇਹ ਯੋਧੇ ਹਨ। ਯੋਧੇ ਜਿਹੜੇ ਸੰਗਤ 'ਚ ਸੁਣ ਕੇ ਫਿਰ ਚੀਜ਼ ਦਾ ਮੰਨਣ ਕਰਦੇ ਨੇ ਉਹ ਮਹਾਂਬਲੀ ਹਨ। ਜਿਹੜੇ ਉਹਨੂੰ ਕਮਾਉਂਦੇ ਨੇ, ਜਿੰਨਾ ਕੁਝ ਸੁਣ ਕੇ ਉਹਨੂੰ ਕਮਾਉਣ ਵਾਲੇ ਨੇ ਉਹ ਆਤਰਥੀ ਯੋਧੇ ਮੰਨੇ ਜਾਂਦੇ ਨੇ। ਜਿਹੜੇ ਇੱਕ ਇੰਦਰੀਆਂ ਨੂੰ ਜਿੱਤ ਲੈਂਦੇ ਨੇ ਉਹ ਸੂਰਮੇ ਨੇ, ਜਿਹੜੇ ਮਨ ਨੂੰ ਜਿੱਤ ਲੈਂਦੇ ਨੇ ਉਹ ਮਹਾਂਬਲੀ ਨੇ, ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਕਰ ਲੈਂਦੇ ਨੇ ਉਹ ਆਤਰਥੀ ਯੋਧੇ ਹੁੰਦੇ ਨੇ। ਇਸ ਤਰ੍ਹਾਂ ਦੇ ਯੋਧੇ ਇੱਧਰ ਵੀ ਨੇ। ਮਹਾਰਾਜ ਨੇ ਆਪਾਂ ਨੂੰ ਸਪਸ਼ਟ ਵੀ ਕੀਤਾ ਹੋਇਆ ਗੁਰਬਾਣੀ ਦੇ ਵਿੱਚ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, سو کہیت ہے سورا آتم جنا سگل بس تاک جا کا ست گر پورا. سو جڑے سورمے جو دل نام جپن والے نے وہ جڑا موہ ہے یہ پکھ سار یہ کھا جاندے نے موہ نو سار دیندے نے موہ نو تے اچارن کرتے ہیں پرمیشر دے نام نو انگنت پرمیشر دے نام نو جپدیا ہوا موہ نو سار دیندے نے اپنے اندروں. کی وہ دوجیاں وچوں بھی ساڑ سکتے ہیں؟ ہاں مہاراج کہنے دوجیاں دے وچوں بھی موہ کام کرو لو موہ ہنکار نو ساڑ دیندے نے جو انہاں چ اینی سمرتھا ہو جاندی ہے. جویں کوئی مہاتما انہاں کول بڑے سال کسے نے سیوا کیتی لنگر دی لانگری رہا ایک دن ساریاں چابیاں مہاتما دے اگے رکھتیاں کہن لگا جی میں چلیاں. کہنے کتھے؟ کہنے اپنے گھر بیاہ شادی کرواواں گے گھر رہاں گے. کہنے کیوں؟ کہنے جی وشے وکار نہیں کھڑا چھڑ دے تھے کوئی غلطی ہوگی بدنامی ہو جائے گی. کہنے نا بھائی تے تو تا سارا لنگر سنبھالیا ہویا ہن تو چلیا جائے گا پھر بہت اوکھا ہو جائے گا. وہ سنگھ کہن لگا پھر تسی کام کرو لو موہ ہنکار میرے اندروں ختم کر دیو پھر میں سیوا کر سکتا ہوں. مہاپرشاں نے وہ سر تے ہاتھ رکھیا کچھ چ اکھاں بند رکھیاں کہ لا بھائی کام کرو لو موہ ہنکار ساڑ کے سوا کرتے تیرے اندروں پاجا جا کے لنگر دی سیوا سنبھال. تینوں ساری زندگی کام کرو لو موہ ہنکار نہیں ستاؤ گے کیونکہ تیرے اندروں مکا ہی دیتے ہیں. اس کر کے ستگرو مہاراج سچے پاتشاہ کہنے رب دے پیارے ہندے نے وہ کام کرو لو موہ ہنکار آپ ساڑ دے نے تے دوجیاں دے اندروں بھی ساڑ دیندے نے دوجیاں نوں بھی نام جپن لا دیندے نے. اسنکھ ستے اسنکھ داتار وچ ایک ساکھی چھوٹی جی میں چھڈن دی کوشش کیتی پر وہ بار بار سامنے پھیر آ جاندا. جیسے آپ کہنے چھتر جھولدا جب ایک باری اورنگزیب نوں سپنا آیا ستا پیا سپنے چ بھنگی بن گیا آ گندگی چکن والا سر دے اتنے گندگی دا ٹوکرا ہے برسات ہو رہی ہے وہ گندگی دے ٹوکرے چ ساری گندگی چو چو کے شریر تے منہ تے پی جاندی. یہ سپنا آیا نرنگے نوں ستویں پاتشاہ سنیہا بھیجا سی انہیں کہ مینوں ادھاں دا سپنا آیا دا مطلب کی ہے. ایک پاسے کہنا دارا شکو جڑا وہ بڑے بڑے تخت دے اتنے بیٹھا چور ہو رہے نے چھتر جھول رہا بڑے پہرے داروں دے دوالے کھڑے نے وزیر کھڑے نے یہ کی دیکھ رہے ہیں؟ مہاراج سچے پاتشاہ کہندے یہ تینوں اگلا جنم دیکھا اپنا. جڑا دارا شکو ہے یہ برہم گیان تک چلیا گیا یہ سچا بھگت بن گیا ہے. پاتشاہی بھگت جنا کو دتی پاتشاہی دیتی اسی انہوں سچی تے توں اگلے جنم دے وچ بھنگی بنے گا گندگی چکن والا. یہ سن کے حیران ہویا سی. اس کر کے ستگرو مہاراج کہنے جیدے تے کرپا ہو جائے ساڈی انہوں اسی سچا تخت بخشش کر دیندے ہاں. اب تو جائے جائے چڑے سنگھاسن ملے ہیں سارنگ پانی رام کبیرا ایک پئے ہیں کوئی نہ سکے پچھانی اپنے پیاریاں نوں اپنے برابری تخت بخشش کر دیندے نے اے میرا پیارا ہے. یہ بھائی جی بھائی گوپالے تو جب جی صاحب کا پاٹ سن کے انہوں گرتا گدی دین لگے سی مہاراج کیوں کرتے ہیں؟ بہتے دیالو نے بہتے کرپالو سچے پاتشاہ. اسنکھ سور موہ پکھ سار انگنت پرمیشر کا نام جپن والوں کے اندر سورج وگوں پرکاش ہو جاتا ہے. وہ موہ نوں ساڑ کے پکھتے ہیں بھاو چھکتے ہیں واہگرو 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 نام انہوں ہی چھکی جاندے ہیں. اسنکھ مون لے لائے تار انگنت پرکار دے پرماتما جڑا انگنت پرکار دا پرماتما انگنت پرکار دیاں اوہدیاں بولیاں جیہدا نام ہی انگنت ہے اسنکھ نام پرماتما دا ہی ہے. جنہاں نے اسنکھ پرماتما دا جاپ کر لیا ہے انہاں دی تیل تارا وت سمادھی اکال پرکھ دے جدوں جڑ جاندی ہے تا اندروں ہی مون ہو جاندے نے. وہ جڑے چار پرکار دے مون آپاں سنے سی ਉਹਦੇ 'ਚ ਚੌਥਾ ਮੌਨ ਆਇਆ ਸੀ ਇੱਕ ਬ੍ਰਹਮ ਗਿਆਨ ਦਾ। ਉਹ ਇਹੋ ਜਿਹਾ ਮੌਨ ਹੁੰਦਾ ਕਿ ਅੰਦਰੋਂ ਹੀ ਸੰਕਲਪ ਵਿਕਲਪ ਖਤਮ ਹੋ ਗਏ। ਇੱਕ ਤਾਂ ਜ਼ਬਰਦਸਤੀ ਮੂੰਹ ਬੰਦ ਕਰਦੇ ਹਾਂ ਆਪਾਂ ਕਿ ਮੈਂ ਚੁੱਪ ਰਹਿਣਾ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਵਤਾਰ। ਇੱਕ ਗੁੰਗ ਮੌਨ, ਜੜ ਮੌਨ, ਕਾਸਟ ਮੌਨ, ਇੱਕ ਗਿਆਨ ਮੌਨ। ਇਹ ਗਿਆਨ ਮੌਨ ਉਹਨਾਂ ਨੂੰ ਬ੍ਰਹਮ ਗਿਆਨੀਆਂ ਨੂੰ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਕੋਈ ਸੰਕਲਪ ਨਹੀਂ ਰਹਿੰਦਾ, ਬੋਲ ਨਹੀਂ ਸਕਦੇ ਕੁਛ, ਸਮਾਧੀ ਲੱਗ ਗਈ। ਆਪਾਂ ਨੂੰ ਸੰਕਲਪ ਅਤੇ ਵਿਕਲਪ ਹੀ ਤਕਲੀਫ ਦਿੰਦੇ ਨੇ, ਇਹ ਬੋਲਣ ਲਈ ਮਜਬੂਰ ਕਰਦੇ ਨੇ, ਜਾਣ ਲਈ, ਖਾਣ ਲਈ, ਕਮਾਉਣ ਲਈ ਮਜਬੂਰ ਕਰਦੇ ਨੇ। ਮਤਲਬ ਬ੍ਰਹਮ ਗਿਆਨੀ ਦੇ ਅੰਦਰ ਸੰਕਲਪ ਨਹੀਂ ਰਹਿੰਦਾ। ਬਾਬਾ ਗੁਰਬਖਸ਼ ਸਿੰਘ ਜੀ, ਰਾਮ ਕੁਮਾਰ ਅੰਦਰ ਕੋਈ ਸੰਕਲਪ ਨਹੀਂ ਸੀ ਰਹਿੰਦਾ, ਐਂ ਬੈਠੇ ਰਹਿੰਦੇ ਬਸ ਅੱਖਾਂ ਬੰਦ ਕਰਕੇ। ਸੇਵਾਦਾਰ ਨੇ ਪੇਟ ਨੂੰ ਰੱਸੀ ਬੰਨ ਕੇ ਦੇਖਣੀ ਵੀ ਰੱਸੀ ਹੁਣ ਢਿੱਲੀ ਹੋ ਗਈ। ਉਹਨੇ ਕੰਨ 'ਚ ਉੱਚੀ ਆਵਾਜ਼ ਕਹਿਣਾ, ਬਾਬਾ ਜੀ ਪ੍ਰਸ਼ਾਦਾ ਛਕ ਲਓ। ਸੰਕਲਪ ਨਹੀਂ ਨਾ ਹੈ, ਬਾਹਰੋਂ ਸੰਕਲਪ ਪਾਇਆ ਜਾਂਦਾ ਬ੍ਰਹਮ ਗਿਆਨੀ ਦੇ ਅੰਦਰ। ਅੱਛਾ ਪ੍ਰਸ਼ਾਦਾ ਛਕਾਉਣਾ, ਛਕਾ ਦਿਓ ਫਿਰ। ਉਹਨੇ ਮੂੰਹ 'ਚ ਬੁਰਕੀਆਂ ਪਾਈ ਜਾਣੀਆਂ, ਪਾਣੀ ਪਿਆਈ ਜਾਣਾ, ਰੱਸੀ ਕਸੀ ਗਈ ਪੇਟ ਨੂੰ। ਬਾਬਾ ਜੀ ਹੁਣ ਰੋਟੀ ਬੰਦ, ਅੱਛਾ ਰੱਜ ਗਏ, ਚਲੋ ਠੀਕ ਹੈ। ਅਤੇ ਇੰਨਾ ਨਹੀਂ ਪਤਾ ਲੱਗਦਾ ਇਸ ਅਵਸਥਾ ਜਾ ਕੇ ਮੈਨੂੰ ਭੁੱਖ ਲੱਗੀ ਆ ਜਾਂ ਮੈਂ ਰੱਜ ਗਿਆ। ਬਾਬਾ ਜੀ ਖੀਰ ਖਾ ਲਓ, ਅੱਛਾ ਪਾ ਦਿਓ ਮੂੰਹ 'ਚ ਮੇਰੇ। ਉਹ ਮੂੰਹ 'ਚ ਖੀਰ ਪਾਉਣ ਲੱਗ ਪਿਆ, ਬੜੀ ਸਵਾਦ ਹੈ, ਇਹ ਕਿਉਂ ਬਣਾਈ ਅੱਜ? ਬਾਬਾ ਜੀ ਵਿਆਹ ਹੋਇਆ, ਬਾਬਾ ਜੀ ਖਿਆ ਹੋਇਆ। ਕਹਿੰਦੇ ਖਿਆ ਦਾ ਮਤਲਬ ਕੋਈ ਬੁੜਾ ਚੜ੍ਹਾਈ ਕਰ ਗਿਆ ਬਜ਼ੁਰਗ, ਉਹਦੇ ਨਿਮਿੱਤ ਖੀਰ ਕੜਾਹ ਲੱਡੂ ਜਲੇਬੀਆਂ ਬਣਾਈਆਂ। ਅੱਛਾ ਭਾਈ ਕੋਈ ਨਹੀਂ, ਖਿਆ ਹੀ ਹੁੰਦੇ ਰਹਿਣ, ਕੋਈ ਗੱਲ ਨਹੀਂ। ਸੋਤੇ ਹੀ ਬਚਨ ਹੁੰਦਾ ਉਹਨਾਂ ਦਾ, ਕੋਈ ਸੰਕਲਪ ਨਹੀਂ। ਉਹਨਾਂ ਨੂੰ ਨਹੀਂ ਪਤਾ ਮੈਂ ਕੀ ਬੋਲ ਦਿੱਤਾ ਇਹ। ਰੋਜ਼ ਪਿੰਡ 'ਚ ਇੱਕ ਬੰਦਾ ਮਰ ਜਾਂਦਾ, ਕਈ ਦਿਨ ਹਫ਼ਤਾ ਰੋਜ਼ ਇੱਕ ਬੰਦਾ ਮਰਨ ਲੱਗਿਆ। ਕਹਿੰਦੇ ਕੀ ਗਲਤੀ ਹੋ ਗਈ ਪਿੰਡ ਵਾਲੇ? ਕਹਿੰਦੇ ਰੋਜ਼ ਇੱਕ ਬੰਦਾ ਮਰੀ ਜਾਂਦਾ। ਕਹਿੰਦੇ ਬਾਬਾ ਜੀ ਨੇ ਕਿਹਾ ਸੀ ਸੁੱਤੇ ਸਿੱਧੀ ਕਿ ਕੋਈ ਨਹੀਂ ਭਾਈ ਖਿਆ ਹੀ ਹੁੰਦੇ ਰਹਿਣਗੇ। ਕਹਿੰਦੇ ਰੋਜ਼ ਇੱਕ ਖਿਆ ਹੋ ਜਾਂਦਾ। ਕਹਿੰਦੇ ਹੁਣ ਕੀ ਕਰੀਏ? ਕਹਿੰਦੇ ਹੁਣ ਇੱਕ ਵਿਆਹ ਰੱਖੋ। ਫਿਰ ਇੱਕ ਵਿਆਹ ਰੱਖਿਆ, ਵਿਆਹ ਝਟਪਟ ਕਰਕੇ ਖੀਰ ਬਣਾ ਕੇ ਫਿਰ ਬਾਬਾ ਜੀ ਨੂੰ ਖਵਾਈ। ਇਹ ਖੀਰ ਕਾਹਦੀ ਹੈ ਇੰਨੀ ਸਵਾਦ? ਕਹਿੰਦੇ ਬਾਬਾ ਜੀ ਇਹ ਇੱਕ ਵਿਆਹ ਹੋਇਆ ਪਿੰਡ 'ਚ ਉਹਦੇ। ਅੱਛਾ ਭਾਈ ਵਿਆਹ ਹੀ ਹੁੰਦੇ ਰਹਿਣ, ਰੋਜ਼ ਹੀ ਵਿਆਹ, ਰੋਜ਼ ਹੀ ਵਿਆਹ। ਲੋਕ ਅੱਕ ਗਏ, ਕਈਆਂ ਦੀਆਂ ਘਰਾਂ ਵਾਲੀਆਂ ਜਿਹੜੀਆਂ ਪਹਿਲੀਆਂ ਚੜ੍ਹਾਈ ਕਰ ਗਈਆਂ, ਉਹਨਾਂ ਦੇ ਹੋਰ ਵਿਆਹ ਹੋ ਗਏ। ਹੁਣ ਉਸ ਪਿੰਡ ਵਿੱਚ ਕੀ ਹੁੰਦਾ? ਇਹੀ ਚੀਜ਼ ਚੱਲੀ ਜਾਂਦੀ ਹੈ, ਦੋ ਵਿਆਹ ਤਿੰਨ ਵਿਆਹ, ਦੋ ਵਿਆਹ ਤਿੰਨ ਵਿਆਹ, ਸਾਰਿਆਂ ਦੇ ਹੀ ਹੋ ਜਾਂਦੇ ਨੇ। ਰਮਦਾਸ ਪਿੰਡ ਹੈ ਇਹ। ਕਈ ਵਾਰੀ ਮਹਾਂਪੁਰਸ਼ ਆਸੇ 'ਚ ਕਿਹਾ ਕਰਦੇ ਜੇ ਕਿਸੇ ਦਾ ਨਹੀਂ ਵਿਆਹ ਹੁੰਦਾ, ਕਹਿੰਦੇ ਉੱਥੇ ਜਾ ਕੇ ਬਾਜੋ ਆਪੇ ਹੋ ਜਾਊਗਾ। ਆਨੰਦਪੁਰ ਸਾਹਿਬ ਵੀ ਇਹੀ, ਮਹਾਰਾਜ ਦਸਵੇਂ ਪਾਤਸ਼ਾਹ ਨੇ ਕੁਦਰਤੀ ਸੁਭਾਅ ਕੀ ਕਹਿਣਾ। ਕਹਿੰਦੇ ਮਾਂ, ਇੱਕ ਸਿੱਖ ਕਹਿੰਦਾ ਮਹਾਰਾਜ ਚੰਗੇ ਆਨੰਦਪੁਰ ਵਸੇ, ਸਾਡਾ ਤਾਂ ਨਿਆਣਿਆਂ ਦੇ ਵਿਆਹ ਹੀ ਨਹੀਂ ਹੁੰਦੇ। ਮਹਾਰਾਜ ਕਹਿੰਦੇ ਇੱਥੇ ਤਾਂ ਦੋ ਦੋ ਹੋਇਆ ਕਰਨਗੇ। ਉਹ ਆਨੰਦਪੁਰ ਸਾਹਿਬ ਐਸਾ ਵਰ ਦਿੱਤਾ ਹੋਇਆ ਮਹਾਰਾਜ, ਬਹੁਤਿਆਂ ਘਰਾਂ 'ਚ ਦੋ ਦੋ ਵਿਆਹ ਹੁੰਦੇ ਉੱਥੇ। ਸੋ ਇਸ ਕਰਕੇ ਬ੍ਰਹਮ ਗਿਆਨੀ ਅੰਦਰ ਕੋਈ ਸੰਕਲਪ ਨਹੀਂ ਹੁੰਦਾ। ਸੰਕਲਪ ਆਪਾਂ ਪਾਉਂਦੇ ਹਾਂ ਜਾ ਕੇ, ਉਹਨੂੰ ਬਰਫੀ ਖਾਣ ਦਾ ਸ਼ੌਕ ਨਹੀਂ, ਫਲ ਖਾਣ ਦਾ ਸ਼ੌਕ ਨਹੀਂ, ਵਸਤਰ ਪਹਿਨਣ ਦਾ ਸ਼ੌਕ ਨਹੀਂ, ਆਪਣੀ ਵਸਥਾ 'ਚ ਮਸਤ ਬੈਠੇ ਨੇ। ਉਹਨੂੰ ਨਹੀਂ ਇੱਛਾ ਕਿ ਮੈਨੂੰ ਕੋਈ ਲਿਆ ਕੇ ਕੁਛ ਖਵਾਵੇ। ਇਹ ਤਾਂ ਆਪਾਂ ਲਿਜਾ ਕੇ ਬਹਿ ਜਾਈਏ, ਡੱਬਾ ਬਰਫੀ, ਕੋਈ ਕੱਪੜਾ, ਆ ਜੀ ਬਰਫੀ ਲਿਆਂਦੀ, ਅੱਛਾ ਉਦੋਂ ਸੰਕਲਪ ਬਣਦਾ। ਇਹ ਤੁਸੀਂ ਖਾ ਲਓ, ਫਿਰ ਸੰਕਲਪ ਬਣਾ ਲੈਂਦਾ। ਅੱਛਾ ਤੁਸੀਂ ਕਹਿੰਦੇ ਹੋ ਖਾ ਲਓ, ਅੱਛਾ ਲਾ ਮਾੜੀ ਜੀ ਖਵਾ ਦੇ ਫਿਰ। ਬਾਬਾ ਜੀਵਨ ਸਿੰਘ ਜੀ ਕਾਰ ਸੇਵਾਣਾ ਕੋਲ ਮਾਈ ਆਈ ਕਿ ਬਾਬਾ ਜੀ ਦੁੱਧ ਲੈ ਕੇ ਆਈਆਂ, ਗਾਂ ਮੱਝ ਸੋਈ ਸਾਡੀ। ਤਰਨ ਤਾਰਨ ਸਾਹਿਬ ਦੀ ਗੱਲ ਹੈ, ਇਹ ਸਾਡੇ ਦੇਖਣ ਦੀ ਗੱਲ ਹੈ। ਬਾਬਾ ਜੀ ਬਹੁਤ ਆ ਜੋ ਕਹਿੰਦੇ, ਅਸੀਂ ਤਾਂ ਬੀਬਾ ਕਦੇ ਦੁੱਧ ਛਕਿਆ ਨਹੀਂ ਹੈ, ਸੰਗਤ ਨੂੰ ਪਿਆ ਦੇ, ਲੰਗਰ 'ਚ ਪਾ ਦੇ, ਮੰਨੀ ਨਾ। ਕਹਿੰਦੇ ਚੰਗਾ ਫਿਰ ਜੇ ਬਹੁਤਾ ਕਰਦੀਆਂ, ਇੱਕ ਤੁਪਕਾ ਉਂਗਲ ਨੂੰ ਲਾ ਕੇ ਮੂੰਹ 'ਤੇ ਲਾ ਲਿਆ। ਕਹਿੰਦੇ ਬਸ ਇੰਨਾ ਹੀ ਬਹੁਤ ਹੈ। ਕਹਿੰਦੇ ਤੇਰਾ ਦੁੱਧ ਪ੍ਰਵਾਨ ਹੋ ਗਿਆ, ਜਾਂ ਲੰਗਰ 'ਚ ਪਾ ਦੇ। ਹੁਣ ਬ੍ਰਹਮ ਗਿਆਨੀ ਨੂੰ ਕੋਈ ਸੰਕਲਪ ਨਹੀਂ ਹੁੰਦਾ, ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਜਾਪ ਕੀਤਾ ਉਹ ਗੁਰਮੁਖਾਂ ਦੀ ਬਿਰਤੀ ਇਹੋ ਜਿਹੀ ਲੱਗ ਜਾਂਦੀ ਹੈ ਕਿ ਉਹਨਾਂ ਦੇ ਅੰਦਰ ਹੀ ਮੌਨ ਹੋ ਜਾਂਦਾ, ਅੰਦਰੋਂ ਹੀ ਚੁੱਪ ਹੋ ਜਾਂਦਾ, ਉਹਨਾਂ ਦਾ ਸੰਕਲਪ ਵਿਕਲਪ ਰਹਿੰਦੇ ਹੀ ਨਹੀਂ ਹੈ। ਕਹਿੰਦੇ ਉਹਨਾਂ 'ਚ ਮਹਾਰਾਜ ਫਿਰ ਸ਼ਕਤੀ ਕਿੰਨੀ ਕੁ ਆ ਜਾਂਦੀ ਹੈ, ਕੁਦਰਤ ਕਵਣ ਕਹਾਂ ਵੀ ਚਾਰ। ਕਹਿੰਦੇ ਬ੍ਰਹਮ ਗਿਆਨੀ ਦੇ ਅੰਦਰ ਕਿੰਨੀ ਕੁ ਕੁਦਰਤ ਭਾਵ ਸ਼ਕਤੀ ਹੈ, ਕਵਣ ਕਿੰਨੀ ਕੁ ਹੈ, ਕਹਾਂ ਵੀ ਚਾਰ। ਕਹਿੰਦੇ ਕੀ ਵਿਚਾਰ ਦੱਸੀਏ, ब्रह्म ज्ञानी की शक्ति का कोई अंत नहीं, मन्ने की गत कही ना जाए, जे को कह पिछे पछताए। ब्रह्म ज्ञानी की शक्ति उन्नी हो जिनी परमेश्वर की है, परमेश्वर अपने नाल भी उन्हां दी शक्ति नूं वधा के पेश कर दिंदा, क्योंकि वाहिगुरु ऐसा है अपने प्यारियां दा भी जयकार कराउंदा। महाराज दसवें पातशाह को जिवें ढाल लैके आया सी सिख, सो जदों ढाल लैके आया बड़ी सिफत कर बैठा किते, कहिंदा महाराज जो गोली नहीं लंघदी, महाराज कहिंदे लंघ सकदी, कहिंदे नहीं लंघदी, महाराज कहिंदे लंघ जांदी, कहिंदा महाराज जो गोली लंघ सकदी है गैंडे दी बणी होई, महाराज कहिंदे लंघ सकदी। वह फिर किसी सिख ने पिछों बांह माड़ी जी मारियो, महाराज नाल तू जिद करदा, कहने हां ले भी गलती हो गई, कहने महाराज ने तो गोली कढ देनी, ये तो पहाड़ पाड़ देन, तू अपनी ढाल नू चक्की फिरदा। वह सिख कहना हुण की करा, उन्हें जाके पंजां सिंघां नू कड़ा प्रशाद छकाता, कहिंदे अरदास करो कि मेरी जिस काम लई मैं आया वह काम दे विच फतेह प्राप्त होण, पंजां नू भी नहीं दस्या उन्हें भी की गल है, पंजां ने तो अरदास करती। वो बड़े पहुंचे हुए महापुरश, पंजे गुरसिख बाणी पढ़न वाले, जद महाराज ने ढाल अगे रखी सामने दरख्त नाल बनवा दिती कस के, जद गोली मार दिंदे ने तां गोली चला दिंदे ने, कदे खब्बे चला सज्जे चला, पांच छे गोलियां चलाईया महाराज ने। महाराज कहने की कीता सी बई, कहने कुछ नहीं जी, कहने कोई गल तां है, जद मैं पहली बार गोली चलाउण लग्या ढाल दे अगे गुरु नानक देव जी आ गए, मैं गोली नहीं चला सकिया, मैनूं तां नूं गोली चलाउणी पई। फिर नौवें पातशाह आ गए, फिर होर पातशाह आ गए, यह कारण की है? महाराज कहने सच्ची सच्ची गल दस। कहने महाराज जब कल थोड़े नाल मेरी बहसबाजी होगी, मैं सोचा भी मेरी ढाल चो महाराज गोली कढ देणगे, मैं जी पंजां सिंघां नूं कड़ा प्रशाद छका के अरदास कराती। महाराज कहने महाराज कहने खालसा जी थोनू दसण वास्ते यह कौतक रचाया असी कि पांच सिंघां दी समर्था मेरे नालों भी ज्यादे है, जब पांच सिंघ अरदास कर देणगे तां असी उन्हां दा वचन प्रवान करांगे, क्योंकि वह ढाल विच्चों फिर गोली नहीं महाराज ने कढ़ी, कहिंदे बजा पाई तूं हुण तां अरदास ही कराती। इस करके कुदरत कवन कहां विचार, उन्हां दी शक्ति दी विचार नूं मैं की कह के दसा, वारिया ना जावा एक वार, मैं तो उन्हां दा एक बाल भी नहीं कथन कर सकता ब्रह्म ज्ञानी की अवस्था का। ब्रह्म ज्ञानी तो इत्थे सुते पए थोनू नजर आउणगे, कितें होर दीवान लाई जांदे हुंदे बैठे, उत्थों दे संगत आ के कहूगी ये तो कल साडे दीवान ला रहे सीगे उत्थे, आपां कहांगे नहीं ये तो कल किते गए ही नहीं गे, इउं झगड़ा भी पै जांदा। यह एट ए टाइम अपना जिवें बाबा जी नूं पुछिया सी बाबा गुरबचन सिंह जी खालसा नूं वी तुसीं इक्को टाइम ते किन्ने रूप धारण कर सकदे हो, कहने मैं इक्को टाइम ते सौ जगह जा सकदा, इक्को ही टाइम ते सौ रूप धारण करके, सहस तम नैन नम नैन है तोहे को। अकाल पुरख का तो फिर कोई अंत ही नहीं, सतगुरु का तो कोई अंत ही नहीं भी किन्ने रूप धारण करके कित्थे कित्थे गुरसिखां दी मदद करदे ने। हुण महाराज फिर असी की करिए, सतगुरु कहिंदे तुसीं अकाल पुरख दे भाणे च आ जाओ, जो तुद भावा साई भली कार, हे वाहिगुरु जो तुहानूं पाउंदी आ उही कार भली है, अथवा गुरसिख तैनू सारा कुछ दस दिता, तैनू दस दिता कर्म उपासना ज्ञान प्रकाश हर एक चीज दा, हुण जो तैनू पाउंदा कर लै, जो तेरा तेरे उत्ते कोई दंड नहीं है, नहीं तो आम मतां विच दंड हुंदे ने, देव दंड पितर दंड जम दंड, यह दंड तेरे उत्ते नहीं है, जिहड़ा वाहिगुरु मंत्र जपदा उहदे उत्ते कोई दंड नहीं हुंदा, बाकी धर्मां विच दंड हुंदे ने, उह अद्धा हिस्सा उल जांदे सिमरन दा, तेरा सिमरन तैनू ही मिलेगा, तू सदा सलामत निरंकार, हे अकाल पुरख वाहिगुरु तू सदा सलामत है परमेश्वर, तू दा अर्थ है त्वंग पद जीव, जीव दा लख अर्थ जिहड़ा आत्मा साखी अंदर है साडे, तो इसे प्रकार ही सदा सलामत कौन है, ईश्वर, ईश्वर दे अंदर जिहड़ा लख अर्थ वाहिगुरु बैठा है, भाव कहण दा सीधा जिहा जिहड़ा जीव दे अंदर आत्मा है, जिहड़ी ईश्वर दे अंदर आत्मा है, उही निरंकार दे अंदर है, ये तिन्नां दे विच इक्को ही चीज है, निरंकार भी उही है, ईश्वर भी वह आप ही बनया होया, जीव रूप भी वह आप ही है, हे जीव यही तेरा स्वरूप है, ते सारिया अंदर जिहड़ी आत्मा है वह आत्मा ही परमात्मा है, उही ईश्वर है, उही सर्वव्यापक है,
ਇਉਂ ਜਾਣ ਕੇ ਤੂੰ ਇਉਂ ਜਾਪ ਕਰ ਕਿ ਮੇਰੇ ਅੰਦਰ ਵੀ ਮੇਰੇ ਬਾਹਰ ਵੀ ਸ੍ਰਿਸ਼ਟੀ ਵਿੱਚ ਵੀ ਤਿੰਨਾਂ ਲੋਕਾਂ ਦੇ ਵਿੱਚ ਇੱਕੋ ਇੱਕ ਆਪ ਹੀ ਹੈ। ਵਾਹਿਗੁਰੂ ਵਾਹਿਗੁਰੂ ਆਮ ਤੌਰ ਤੇ ਸਤਨਾਮ ਇਸ ਕਰਕੇ ਕਹਾਇਆ ਜਾਂਦਾ ਵੀ ਹੁਣ ਅਸੀਂ ਵਾਹਿਗੁਰੂ ਕਹਿਣਾ, ਸਤਨਾਮ ਲਾਉਣਾ, ਇਸ ਕਰਕੇ ਉਹਦੀ ਉਪਮਾ ਹੋ ਜਾਂਦੀ ਕਿ ਸੱਚਾ ਨਾਮ ਹੈ ਵਾਹਿਗੁਰੂ। ਸੋ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ 17 ਪੌੜੀਆਂ ਸਰਵਣ ਕੀਤੀਆਂ ਹਨ। 18 ਪੌੜੀ ਸ੍ਰੀ ਜਪਜੀ ਸਾਹਿਬ ਦੀ ਸਰਵਣ ਕਰ ਰਹੇ ਹਾਂ। ਸਿੱਧਾਂ ਨੇ ਬੇਨਤੀ ਕੀਤੀ ਕਿ ਸਾਨੂੰ ਹੁਣ ਤਾਮਸੀ ਸ੍ਰਿਸ਼ਟੀ ਦਾ ਕਥਨ ਕਰਕੇ ਦੱਸੋ। ਜਿਹੜੇ ਲੋਕ ਤਮੋ ਗੁਣੀ ਨੇ, ਤਾਮਸੀ ਨੇ, ਜਿਨ੍ਹਾਂ ਦਾ ਖਾਣਾ ਪੀਣਾ ਬੋਲਣਾ ਸੌਣਾ ਸਭ ਮਾੜਾ ਹੀ ਮਾੜਾ ਹੈ, ਉਹਨਾਂ ਬਾਰੇ ਜ਼ਿਕਰ ਕਰਦਿਆਂ ਮਹਾਰਾਜ ਕਹਿੰਦੇ ਦੁਨੀਆਂ ਵਿੱਚ ਅਸੰਖ ਅਣਗਿਣਤ ਲੋਕ ਮੂਰਖ ਹਨ। ਮੂਰਖ ਉਹ ਬੰਦਾ ਹੁੰਦਾ ਹੈ ਜਿਹਨੂੰ ਆਪਾਂ ਸਮਝਾਈਏ, ਉਹਨੂੰ ਸਮਝਾਇਆ ਸਮਝ ਪੈਂਦੀ ਹੈ, ਆਪਣੇ ਆਪ ਨਹੀਂ ਪਤਾ ਲੱਗਦਾ, ਚਲੋ ਸਮਝ ਪੈ ਜਾਂਦੀ ਹੈ। ਇੱਕ ਮੂਰਖ ਅੰਧ ਹੁੰਦੇ ਨੇ ਜਿਹਨੂੰ ਆਪਾਂ ਕਾਫੀ ਜ਼ੋਰ ਲਾ ਕੇ ਸਮਝਾਈਏ, ਹਾਂ ਹਾਂ ਕਰ ਛੱਡੇ ਪਰ ਉਹਨੂੰ ਸਮਝ ਨਹੀਂ ਪੈਂਦੀ, ਪਰ ਅੱਗਿਓਂ ਚੁੱਪ ਕਰ ਜਾਂਦਾ, ਸਮਝ ਤਾਂ ਪਈ ਨਹੀਂ ਚਲੋ ਹਾਂ ਹਾਂ ਕਰ ਛੱਡੀ। ਇੱਕ ਮੂਰਖ ਅੰਧ ਘੋਰ, ਉਹ ਜਿਹੜੇ ਘੋਰ ਨੇ ਉਹਨਾਂ ਨੂੰ ਜੇ ਸਮਝਾਉਂਦੇ ਆ ਉਹ ਗਲ ਪੈਂਦੇ ਨੇ, ਅੱਗਿਓਂ ਲੜਾਈ ਕਰਦੇ ਨੇ। ਉਹ ਕਹਿੰਦੇ ਤੂੰ ਮੈਨੂੰ ਸਮਝਾਉਣਾ, ਤੈਨੂੰ ਪਤਾ ਮੈਂ ਕਿੰਨਾ ਸਿਆਣਾ। ਉਹ ਬਹੁਤ ਸਿਆਣਾ ਬਣ ਬਹਿੰਦਾ, ਇਸ ਕਰਕੇ ਉਹਨੂੰ ਮੂਰਖ ਅੰਧ ਘੋਰ ਦੀ ਪਦਵੀ ਦਿੱਤੀ। ਅਣਗਿਣਤ ਲੋਕ ਸੰਸਾਰ ਅੰਦਰ ਉਹ ਨੇ ਜਿਹੜੇ ਮਨ ਕਰਕੇ ਸੋ ਜਾਂ ਜ਼ੁਬਾਨ ਕਰਕੇ ਜਿਹੜੇ ਨੇ ਪਹਿਲਾਂ ਜ਼ੁਬਾਨ ਨਾਲ ਮੂਰਖਤਾਈ ਦੇ ਬਚਨ ਬੋਲਦੇ ਰਹਿੰਦੇ ਨੇ, ਕਠੋਰਤਾਈ ਦੇ ਬਚਨ ਬੋਲਦੇ ਨੇ, ਜਿਨ੍ਹਾਂ ਨੂੰ ਬੋਲਣ ਵੇਲੇ ਇਹ ਨਹੀਂ ਪਤਾ ਹੁੰਦਾ ਕਿ ਮੈਂ ਕੀ ਬੋਲਦਾ ਹਾਂ। ਅੰਧ ਅਸੰਖੀ ਲੋਕ ਅੰਧ ਨੇ, ਮਨ ਕਰਕੇ ਅੰਨੇ ਨੇ, ਜਿਹੜੇ ਮਨ ਕਰਕੇ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ, ਸੋਝੀ ਨਹੀਂ ਹੈ, ਘੋਰ ਘੋਰ ਲੋਕ ਉਹ ਨੇ ਜਿਹੜੇ ਸਰੀਰ ਕਰਕੇ ਘੋਰ ਖੂਨ ਖਿੰਜਣ ਦਾ ਕੰਮ ਕਰਦੇ, ਦੂਜਿਆਂ ਨੂੰ ਮਾਰਨਾ ਕੁੱਟਣਾ ਲੜਾਈ ਝਗੜੇ ਕਰਨੇ। ਅਣਗਿਣਤ ਲੋਕ ਮੂਰਖ ਨੇ ਜ਼ੁਬਾਨ ਕਰਕੇ, ਅੰਨੇ ਨੇ ਮਨ ਕਰਕੇ, ਘੋਰ ਨੇ ਸਰੀਰ ਕਰਕੇ। ਤਿੰਨ ਪ੍ਰਕਾਰ ਨਾਲ ਇਹਨਾਂ ਦੀ ਅਵਸਥਾ ਹੈ। ਇੱਕ ਸਾਖੀ ਤੋਂ ਆਪਾਂ ਨੇ ਇਹਨਾਂ ਦਾ ਨਿਰਣਾ ਲੈ ਲੈਣਾ, ਕਿਸੇ ਦਾ ਕੋਈ ਰਿਸ਼ਤੇਦਾਰ ਚੜ੍ਹਾਈ ਕਰ ਗਿਆ, ਪਤਾ ਲੱਗ ਗਿਆ, ਉਹਦਾ ਪਿਤਾ ਕਹਿਣ ਲੱਗਿਆ ਤੂੰ ਆਉਂ ਕਰ ਅੱਜ ਜਾਇਆ ਸੰਸਕਾਰ ਤੇ, ਫਿਰ ਬਾਅਦ ਵਿੱਚ ਪਰਚਾਉਣੀ ਤੇ ਦੂਜਾ ਕਾਕਾ ਚਲਿਆ ਜਾਏਗਾ, ਭੋਗ ਤੇ ਮੈਂ ਚਲਿਆ ਜਾਊਂਗਾ, ਵਾਰੀ ਵਾਰੀ ਆਪਾਂ ਦੁਕਾਨ ਵੀ ਖੁੱਲ੍ਹੀ ਰੱਖਣੀ ਆਪਾਂ ਨੇ। ਉਹਨਾਂ ਦਾ ਵੱਡਾ ਲੜਕਾ ਜਿਹੜਾ ਸੀ ਉਹਨੂੰ ਭੇਜਿਆ, ਉਹ ਜਾ ਕੇ ਉੱਥੇ ਚੁੱਪ ਕਰਕੇ ਬੈਠਾ ਰਿਹਾ ਮੂਰਖ ਜ਼ੁਬਾਨ ਕਰਕੇ, ਬੋਲੇ ਹੀ ਨਹੀਂ ਕੁਛ। ਹੋਰ ਲੋਕ ਕਹਿੰਦੇ ਨੇ ਕੁਛ ਨਾ ਕੁਛ ਪਰਚਾਉਣੀ ਕਰਦੇ ਨੇ, ਮੁੜਿਆ सौ गल्लां पुछनियां हुंदियां ने कोई नहीं पुछी। कहने कुछ बोलिया जाके कहने नहीं बोलिया, कहने तू भी मूर्खी है, जिवें लोग बोलदे सी तू बोलदा। फिर दूजे लड़के नूं कहने तू जा परचाउणी करिया, चार पांच दिन बाद गया दरियां मिशियां जाके पिंड दे विच दी लंघिया, मोड़ ते चार पांच बंदे खड़े, वो बंदियां कोल खड़ गया। पिता नूं कहना मैं की बोलांगा उत्थे, कहने जिवें लोग कहणगे उवें तू कही जाई बड़ा माड़ा होया ऐ होया ओ होया। हुण जिहड़े बंदे पिंड दे विच गली दे मोड़ ते खड़े सी वह विरोधी सी उन्हां परिवार दे, उन्हां च एक बंदा कहना चंगा होया गलों लै गया, दूजा कहना एवें भैड़ा आदमी सी, तीजा कुछ बोलदा, चौथा कुछ बोलदा। वह जाके घरे दरी ते बह गया सत श्री अकाल करके। हुण उहदे प्यो ने कहा सी किसी भी रिश्तेदार नाल तू परचाउणी करी गल्लां बातां च वो लग गया करन, कहने चंगा होया गलों लै गया, चंगा होया मर गया, इह जे आदमी ना मरिया ही चंगा। क्योंकि उन्हें कहा सी जिहा जिहा तू सुनेगा जां बोलनी। वो सारे रिश्तेदार कुटन लगे फड़ के उन्हूं, कहंदे साडा बंदा मर गया तैनू ये चंगे चंगे दी पई आ, भजाता झिड़क के भजाता। उन्हें अपने पिता नूं आके दस्या, कहने तू बहुत माड़ा कीता है, थोड़ी बोली दा जाके, वो गली जे जेड़े बंदे खड़े सी तो विरोधी होने हैं। कहने तुसी भी चले ही हो, मैं जांदा। ये सीगा अंध जिहड़ा गया सी मन करके। हुण जदों भोगते पिता गया तां वो खड़ा हो गया, मैं एक मिनट लई मैं समा चाहुंदा, मैं मेरे पुत्र आए पहला तां कुछ बोलिया ही नहीं, दूजा बोलिया तां उन्हें बहुत गलत बोलिया, मैं सारे रिश्तेदारां तों माफी मंगदा। पर यह है भी अगे वास्ते जब तुहाडा कोई मरेगा फिर मैं ही आया करांगा। एक घोर मूर्ख है, इन्नी तो दुख की गल है भी उन्हों का बंदा मर गया, कहना अगे नूं जब थोड़ा कोई मरेगा फिर मैं ही आऊंगा। यह गलत गल कर दिती उन्हें। इस करके लोगों बोलन का घाटी ज्ञान हुंदा, असंख मूर्ख अंध घोर इहे जे लोग जिहड़े ने खून खिंजण का काम करते ने, लुट्टण का काम करते ने, मार छड़दे ने, जिवें अजकल हुंदा ही आ। असंख चोर, अणगिणत दुनिया अंदर चोर ने, बहुत सारे लोग धन की चोरी करते ने। बहु प्रपंच कर पर धन लियावै, सुदारा बहान लुटावै, मन मेरे भूले कपट ना कीजै, अंत नबेरा तेरे जी पै लीजै। चोर किया चंगा क्यों होए, चोर की हम भरे ना कोए। चोर तो बड़ा भैड़ा गिणिया बाणी च। फिर चोर जिहड़े ने वह कई प्रकार के ने, एक धन दे चोर ने, पैसा चोरी करते ने लोगों का, एक मन करके चोर ने जिहड़े अपने औगुणा नूं मन दे अंदर छुपा के रखते, कुरैत करके वह कह ना जी मैं तो त्यार पर त्यार हाँ, मैं तो मेरे अर्गा कोई गुरसिख नहीं है, पर कुरैत करी हुंदी उन्हां दी, वो मन करके चोर ने। कबीर जी कहने कबीर जेते पाप किए राखे तले दुराए। कबीर जी कहने जिन्ने पाप कीते ने बंदे ने उन्ने मन च छुपा के रख ले, भी मेरा किसे नूं पता ही नहीं लग्या। प्रगट भए निदान सब जब पूछै धर्म राय। कहिंदे अंत नूं उदों प्रगट हो गए जो धर्म राजे ने सारे प्रगट कर दिते। इस तरह मन करके चोरी है, यह औगण छुपा लैणे अपने। हुण एक ओह ने चोर जिन्हां वास्ते महाराज सच्चे पातशाह कहिंदे ने ते तस्कर जो नाम न लेवै वस है कोट पंचासा। महाराज कहने वो भी बंदे चोर ने जेड़े परमेश्वर का नाम नहीं जपते। ਉਹਨਾਂ ਨੂੰ ਧਰਤੀ ਦਾ ਇੱਕ ਹਿੱਸਾ ਹੈ ਤਾਂਬੇ ਦਾ 50 ਕਰੋੜ ਹਿੱਸਾ, 50 ਕਰੋੜ ਯੋਜਨ ਧਰਤੀ ਕੁੱਲ ਹੈ ਉਹ ਤਾਂਬੇ ਦੀ ਹੈ। ਜਿੱਥੇ ਬਹੁਤ ਧੁੱਪ ਪੈਂਦੀ ਹੈ, ਵੱਡੇ ਵੱਡੇ ਅਜਗਰ ਸੱਪ ਉੱਥੇ ਰਹਿੰਦੇ ਨੇ, ਉਹਨਾਂ ਨੂੰ ਇਹੀ ਸਜ਼ਾ ਮਿਲੀ ਹੋਈ ਹੈ, ਮਿੱਟੀ ਖਾਂਦੇ ਨੇ ਉਹ। ਸੋ ਇਸ ਕਰਕੇ ਇਹ ਜਿਹੜੀ ਧਰਤੀ ਆਮ ਤੌਰ ਤੇ ਗਿਣੀ ਗਈ ਹੈ ਹਿੰਦੁਸਤਾਨ ਦੇ ਨਕਸ਼ੇ ਚ ਬਿਲਕੁਲ ਥੱਲੇ ਜੇ ਜਾ ਕੇ ਆਉਂਦੀ, ਕਿਤੇ ਕੇਰਲਾ ਵੱਲ ਨੂੰ ਉਦੋਂ ਅੱਗੇ ਨੂੰ ਕਿਤੇ